ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਲਾਲ ਲਕੀਰੋਂ ਪਾਰ ਦਾ ਅਗਲਾ ਕਾਂਡ 15। ਇੱਕ ਸਾਲ ਇਕੱਲੀ ਸਿੰਮੀ ਬੈਲੀ ਹੀ ਰਹਿ ਕੇ ਤ੍ਰਿਪਤ ਸੋਹਣ ਕੋਲ ਚਲੇ ਗਈ ਅਤੇ ਆਪਣਾ ਘਰ ਉਹਨੇ ਵੇਚਣ ਲਈ ਲਾ ਦਿੱਤਾ। ਦੋ ਕੁ ਮਹੀਨੇ ਬਾਅਦ ਉਸਦਾ ਘਰ ਇੱਕ ਅਮੀਰ ਅੰਗਰੇਜ਼ ਨੇ ਆਪਣੇ ਬਜ਼ੁਰਗ ਮਾਂ ਪਿਓ ਲਈ ਖਰੀਦ ਲਿਆ, ਕਿਉਂਕਿ ਉਸ ਵਿੱਚ ਦੋ ਕਮਰੇ ਹੇਠਾਂ ਸਨ ਅਤੇ ਦੋ ਉੱਪਰ। ਹੇਠਾਂ ਇਕੱਲੇ ਉਹਦੇ ਮਾਂ ਬਾਪ ਰਹਿਣ ਲੱਗ ਪਏ ਅਤੇ ਉਤਲੇ ਕਮਰੇ ਹੁਣ ਇਹ ਆਪਣੇ ਲਈ ਰੱਖ ਰਹੇ ਸਨ ਤਾਂ ਕਿ ਜਦੋਂ ਉਹ ਬਜ਼ੁਰਗ ਮਾਂ ਪਿਓ ਨੂੰ ਮਿਲਣ ਆਵੇ ਉਹ ਆਪਣੇ ਬੱਚਿਆਂ ਸਮੇਤ ਉੱਪਰ ਠਹਿਰ ਸਕੇ। ਆਪਣੇ ਮਾਂ ਪਿਓ ਲਈ ਉਸਨੇ ਇੱਕ ਨਰਸ ਰੱਖ ਦਿੱਤੀ ਸੀ। ਇੰਜ ਤ੍ਰਿਪਤ ਆਪਣੇ ਪਿਛਲੇ ਮਕਾਨ ਵੱਲੋਂ ਵੀ ਟੁੱਟ ਗਈ। ਉਸਨੂੰ ਉਸ ਘਰ ਦੀਆਂ ਯਾਦਾਂ ਆਉਂਦੀਆਂ, ਪਰ ਥੋੜ੍ਹੇ ਚਿਰ ਲਈ ਉਹ ਆਪਣੇ ਨਵ ਜਨਮੇ ਪੋਤੇ ਵਿੱਚ ਰੁੱਝ ਗਈ। ਅਗਲੇ ਸਾਲ ਭੁਪਿੰਦਰ, ਕਿਰਨ, ਤੇਜਪਾਲ, ਉਸਦੀ ਪਤਨੀ ਅਕਾਈ ਅਤੇ ਉਹਨਾਂ ਦੇ ਬੱਚੇ ਸੋਹਣ ਦੇ ਨਵੇਂ ਜਨਮੇ ਬੱਚੇ ਨੂੰ ਵੇਖਣ ਆਏ। ਬਹੁਤ ਦੇਰ ਬਾਅਦ ਉਹ ਦੋਨੋਂ ਟੱਬਰ ਰਲ ਕੇ ਬੈਠੇ ਸਨ। ਉਂਝ ਭਾਵੇਂ ਉਹ ਫੋਨ ਉੱਤੇ ਗੱਲਾਂ ਕਰ ਲਿਆ ਕਰਦੇ ਸਨ, ਸੋਹਣ ਦਾ ਮੁੰਡਾ ਜਿਸਦਾ ਨਾਂ ਉਹਨਾਂ ਨੇ ਅਜੀਤਪਾਲ ਰੱਖਿਆ ਅਜੇ ਮਸੀਂ 3 ਮਹੀਨਿਆਂ ਦਾ ਹੋਇਆ ਸੀ। ਸੋਹਣ ਦੀ ਪਤਨੀ, ਕਿਉਂਕਿ ਉਹ ਪਹਿਲਾਂ ਤੋਂ ਹੀ ਭੁਪਿੰਦਰ ਅਤੇ ਕਿਰਨ ਦੀ ਰਿਸ਼ਤੇਦਾਰ ਸੀ, ਉਹਨਾਂ ਦੀ ਆਮਦ ਤੋਂ ਬਹੁਤ ਖੁਸ਼ ਹੋਈ। ਕਿਰਨ ਨੇ ਇਕੱਲਿਆਂ ਨਵਨੀਤ ਨੂੰ ਤ੍ਰਿਪਤ ਦਾ ਖਿਆਲ ਰੱਖਣ ਲਈ ਸਮਝਾਇਆ। ਬਹੁਤ ਮਿਹਨਤ ਕੀਤੀ ਹੈ ਤੇਰੀ ਸੱਸ ਨੇ ਸੋਹਣ ਨੂੰ ਪੜ੍ਹਾਉਣ ਲਈ, ਇਸ ਨੂੰ ਆਪਣੀ ਮਾਂ ਹੀ ਸਮਝਿਆ ਕਰ, ਜ਼ਰੂਰੀ ਨਹੀਂ ਵਿਚਾਰ ਮਿਲ ਜਾਣ, ਬਸ ਆਪਣੇ ਅੰਦਰ ਆਦਰ ਰੱਖੀ ਤ੍ਰਿਪਤ ਪ੍ਰਤੀ। ਨਵਨੀਤ ਮੂੰਹ 'ਤੇ ਮੁਸਕਰਾਹਟ ਲਿਆ ਕੇ ਬੋਲੀ,
ਬਿਲਕੁਲ, ਉਂਝ ਮੇਰੇ ਮੰਮੀ ਵੀ ਇਹੀ ਆਖਦੇ ਸੀ। ਨਾਲੇ ਸੋਹਣ ਦੇ ਮੰਮੀ ਦਖਲ ਅੰਦਾਜ਼ੀ ਬਿਲਕੁਲ ਨਹੀਂ ਕਰਦੇ, ਸਾਰਾ ਦਿਨ ਅਜੀਤ ਨੂੰ ਖਿਡਾਉਣ ਵਿੱਚ ਲੱਗੇ ਰਹਿੰਦੇ ਨੇ। ਕਿਰਨ ਬੜਾ ਖੁਸ਼ ਹੋਈ ਇਹ ਸੁਣ ਕੇ। ਉਸਦੀ ਆਪਣੀ ਨੂੰ ਅਕਾਈ ਵੀ ਉਸਦੀ ਬਹੁਤ ਇੱਜ਼ਤ ਕਰਦੀ ਸੀ, ਜਿਸ ਨੂੰ ਵੇਖ ਕੇ ਤ੍ਰਿਪਤ ਉਸਨੂੰ ਵਧਾਈਆਂ ਦਿਆ ਕਰਦੀ ਹੁੰਦੀ ਸੀ। ਅਤੇ ਕਿਰਨ ਨੇ ਤ੍ਰਿਪਤ ਨੂੰ ਪੁੱਛਿਆ, ਕਿੰਜੇ ਤੇਰੀ ਨੂੰ ਅੜੀਏ? ਤ੍ਰਿਪਤ ਨੇ ਕਿਹਾ, ਸਮਝ ਲਓ ਕਿ ਧੀ ਹੈ ਨਹੀਂ ਸੀ ਅਤੇ ਹੁਣ ਧੀ ਘਰੇ ਆ ਗਈ। ਇਹ ਸੁਣ ਕੇ ਕਿਰਨ ਨੇ ਉਸਨੂੰ ਵਧਾਈਆਂ ਦਿੱਤੀਆਂ ਅਤੇ ਤ੍ਰਿਪਤ ਬਹੁਤ ਖੁਸ਼ ਹੋ ਗਈ। ਇੰਜ ਘਰੇ ਕਈ ਦਿਨ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਉਹ ਇਕੱਠੇ ਬਾਹਰ ਜਾਂਦੇ ਅਤੇ ਕਈ ਵਾਰ ਬਾਹਰ ਹੀ ਖਾ ਕੇ ਆਉਂਦੇ। ਤੇਜਪਾਲ ਅਤੇ ਸੋਹਣ ਆਪਣੇ ਕਮਰੇ ਵਿੱਚ ਕਈ ਕਈ ਘੰਟੇ ਗੱਲਾਂ ਮਾਰਦੇ ਅਤੇ ਹੱਸਦੇ। ਸੋਹਣ ਹੁਣ ਵੀ ਤੇਜਪਾਲ ਨੂੰ ਵੀਰਾ ਆਖ ਕੇ ਹੀ ਬੁਲਾਉਂਦਾ ਸੀ। ਤੇਜਪਾਲ ਅਤੇ ਇਕਾਈ ਦੇ ਬੱਚੇ ਖੂਬ ਮੌਜਾਂ ਕਰ ਰਹੇ ਸਨ, ਕਿਉਂਕਿ ਉਹਨਾਂ ਦੇ ਮਾਂ ਪਿਓ ਤੋਂ ਬਿਨਾਂ ਕਦੇ ਉਹਨਾਂ ਨੂੰ ਤ੍ਰਿਪਤ ਖਿਡਾਉਂਦੀ, ਕਦੇ ਨਵਨੀਤ ਅਤੇ ਸੋਹਣ, ਅਤੇ ਕਦੇ ਭੁਪਿੰਦਰ ਅਤੇ ਕਿਰਨ। ਇੱਕ ਦਿਨ ਇਕਾਈ ਨੇ ਸਾਰਿਆਂ ਨੂੰ ਇਹ ਆਖ ਕੇ ਹੈਰਾਨ ਕਰ ਦਿੱਤਾ, ਸਾਡੇ ਜਪਾਨੀ ਹੋਰ ਬਾਹਰਲੇ ਲੋਕਾਂ ਨੂੰ ਬਹੁਤ ਨੇੜੇ ਨਹੀਂ ਲਾਉਂਦੇ। ਜਦੋਂ ਮੈਂ ਤੇਜਪਾਲ ਨਾਲ ਵਿਆਹ ਕਰਵਾ ਕੇ ਕਾਵਾਸਾਕੀ ਗਈ, ਜੋ ਟੋਕੀਓ ਦੇ ਨੇੜੇ ਹੈ, ਤਾਂ ਸਾਡੇ ਲੋਕ ਤੇਜਪਾਲ ਦੀ ਪੱਗ ਨੂੰ ਵੇਖ ਕੇ ਅੱਖਾਂ ਘੁਮਾਉਂਦੇ ਸਨ, ਅਤੇ ਸਾਡੇ ਰਿਸ਼ਤੇਦਾਰ ਹੋ ਰੱਬਾ ਉਹ ਤਾਂ ਅੱਖਾਂ ਕੱਢ ਰਹੇ ਸਨ। ਪਰ ਮੇਰੇ ਪਿਤਾ ਦਾ ਪ੍ਰਭਾਵ ਉੱਥੇ ਬਹੁਤ ਹੈ, ਤਦੇ ਉਹ ਬੋਲੇ ਨਹੀਂ। ਮੇਰਾ ਮਤਲਬ ਇਹ ਹੈ ਕਿ ਇਹ ਜਪਾਨੀ ਬਾਹਰੋਂ ਜੋ ਇਹ ਦਿਸਦੇ ਆ ਉਹ ਹੈ ਨਹੀਂ, ਮੈਂ ਤਾਂ ਜਾਣਦੀ ਹਾਂ ਕਿਉਂਕਿ ਮੈਂ ਆਪ ਇਹਨਾਂ ਵਿੱਚੋਂ ਇੱਕ ਹਾਂ। ਮੇਰੇ ਨਾਲ ਇਹਨਾਂ ਦੀਆਂ ਹਮੇਸ਼ਾ ਇਸ ਵਿਸ਼ੇ ਉੱਤੇ ਬਹਿਸਾਂ ਹੀ ਹੁੰਦੀਆਂ ਰਹੀਆਂ ਨੇ। ਤੁਸੀਂ ਮੰਨ ਲਓ ਇਹ ਸੱਚ ਕਿ ਜਪਾਨੀ ਵੀ ਪੂਰੇ ਨਸਲ ਪ੍ਰਸਤ ਨੇ। ਮੇਰੇ ਮੰਮੀ ਇੱਧਰ ਆ ਗਏ ਸੀ ਪੜ੍ਹਨ, ਅਤੇ ਉਹਨਾਂ ਨੇ ਮੈਨੂੰ ਇੱਧਰ ਲਾਸ ਏਂਜਲਿਸ ਰਹਿ ਕੇ ਹੀ ਪਾਲਿਆ ਅਤੇ ਪੜ੍ਹਾਇਆ ਹੈ। ਮੇਰੇ ਪਿਤਾ ਕਦੇ ਇੱਧਰ ਆ ਜਾਂਦੇ ਸੀ ਅਤੇ ਕਦੇ ਉੱਧਰ, ਕਿਉਂਕਿ ਉੱਧਰ ਉਹਨਾਂ ਦਾ ਬਹੁਤ ਕੰਮ ਚੱਲਦਾ। ਤੇਜਪਾਲ ਨੇ ਕਿਹਾ, ਫਿਰ ਸਾਰੀ ਦੁਨੀਆ ਵਿੱਚ ਅਸੀਂ ਸਿੱਖ ਹੀ ਖੁੱਲ੍ਹ ਕੇ ਵਰਤਣ ਵਾਲੇ ਹਾਂ, ਹੈ ਨਾ? ਤ੍ਰਿਪਤ ਬੋਲੀ, ਨਹੀਂ ਤੇਜ, ਹਰ ਨਸਲ ਵਿੱਚ ਲੋਕ ਅਗਾਂਹ ਵਧੂ ਹੁੰਦੇ ਹੀ ਨੇ। ਇਹ ਗੱਲ ਵੀ ਠੀਕ ਲੱਗਦੀ ਹੈ ਚਾਚੀ ਜੀ ਤੁਹਾਡੀ, ਤੇਜਪਾਲ ਨੇ ਮੁਸਕਰਾ ਕੇ ਕਿਹਾ। ਇਹ ਗੱਲ ਹੈ ਵੀ ਸਹੀ, ਇਕਾਈ ਬੋਲੀ। ਇੰਜ ਇਕੱਠੇ ਹੋਣ ਦੇ ਵਕਤ ਨੂੰ ਬਹੁਤ ਅਹਿਮੀਅਤ ਦੇ ਕੇ ਉਹ ਕਦੇ ਕਿਸੇ ਵਿਸ਼ੇ 'ਤੇ ਅਤੇ ਕਦੇ ਕਿਸੇ ਵਿਸ਼ੇ ਬਾਰੇ ਗੱਲਾਂ ਕਰਦੇ, ਹੱਸਦੇ ਅਤੇ ਵਕਤ ਗੁਜ਼ਾਰਦੇ ਰਹੇ। ਜਾਣ ਵੇਲੇ ਤ੍ਰਿਪਤ ਨੇ ਤੇਜਪਾਲ ਦੇ ਬੱਚਿਆਂ ਨੂੰ ਕੱਪੜੇ ਦਿੱਤੇ ਅਤੇ ਭੁਪਿੰਦਰ ਅਤੇ ਕਿਰਨ ਹੋਰਾਂ ਵੀ ਨਵ ਜਨਮੇ ਬਾਲ ਅਜੀਤਪਾਲ ਨੂੰ ਕੱਪੜੇ, ਖਿਡੌਣੇ ਅਤੇ ਪੈਸਿਆਂ ਦਾ ਸ਼ਗਨ ਪਾਇਆ। ਹਫ਼ਤੇ ਬਾਅਦ ਭੁਪਿੰਦਰ ਅਤੇ ਪਰਿਵਾਰ ਵਾਪਸ ਸਿੰਮੀ ਵੈਲੀ ਕੈਲੀਫੋਰਨੀਆ ਪਰਤ ਗਏ। ਹੁਣ ਨਵਨੀਤ ਅਤੇ ਸੋਹਣ ਫਿਰ ਨੌਕਰੀ 'ਤੇ ਜਾਣ ਲੱਗੇ, ਕਿਉਂਕਿ ਉਹਨਾਂ ਨੇ ਪਹਿਲਾਂ ਭੁਪਿੰਦਰ ਅਤੇ ਪਰਿਵਾਰ ਦੇ ਆਉਣ ਕਰਕੇ ਛੁੱਟੀ ਲੈ ਰੱਖੀ ਸੀ। ਤ੍ਰਿਪਤ ਫਿਰ ਤੋਂ ਅਜੀਤਪਾਲ ਨੂੰ ਸਾਂਭਣ ਅਤੇ ਕਢਾਉਣ ਵਿੱਚ ਮਸਤ ਹੋ ਗਈ। ਉਸਨੂੰ ਰਛਪਾਲ ਅਜੇ ਵੀ ਬਹੁਤ ਯਾਦ ਆਉਂਦਾ ਰਹਿੰਦਾ ਸੀ, ਕਿਉਂਕਿ ਜਦੋਂ ਵੀ ਉਹ ਰਾਤ ਨੂੰ ਬਿਸਤਰ 'ਤੇ ਪੈਂਦੀ ਉਸਨੂੰ ਉਹ ਇੱਕ ਵਾਰ ਜ਼ਰੂਰ ਯਾਦ ਆ ਜਾਂਦਾ ਸੀ। ਜਿਮ ਕਲਾਰਕ ਵਾਲੀ ਗੱਲ ਵੀ ਉਹਨੂੰ ਯਾਦ ਆ ਜਾਂਦੀ ਸੀ ਜਦੋਂ ਉਹ ਕਦੇ ਟੀ ਵੀ ਉੱਤੇ ਕਿਸੇ ਕਤਲ ਬਾਰੇ ਸੁਣਦੀ। ਪਰ ਹੁਣ ਉਹ ਸਾਰੀਆਂ ਜਿਮ ਕਲਾਰਕ ਦੇ ਕਤਲ ਵਾਲੀਆਂ ਘੜੀਆਂ ਜਾਂ ਜਿਮ ਕਲਾਰਕ ਨਾਲ ਹੋਈਆਂ ਗੱਲਾਂ ਉਸਨੂੰ ਯਾਦ ਆਉਂਦੀਆਂ ਤਾਂ ਸਨ, ਪਰ ਉਹ ਉਸ ਉੱਤੇ ਪਹਿਲਾਂ ਵਾਂਗ ਭਾਰੂ ਨਹੀਂ ਸਨ। ਇੰਝ ਕਈ ਸਾਲ ਲੰਘ ਗਏ। ਅਜੀਤਪਾਲ ਹੁਣ ਤੁਰਨ ਅਤੇ ਚੰਗੀ ਤਰ੍ਹਾਂ ਬੋਲਣ ਲੱਗ ਪਿਆ ਸੀ। ਉਹ ਪੰਜਾਬੀ ਅਤੇ ਅੰਗਰੇਜ਼ੀ ਰਲਗੜ ਬੋਲਣ ਲੱਗ ਪਿਆ ਸੀ, ਕਿਉਂਕਿ ਉਸ ਨਾਲ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੀ ਬੋਲਿਆ ਜਾਂਦਾ ਸੀ। ਪਰ ਤ੍ਰਿਪਤ ਉਸ ਨਾਲ ਸਿਰਫ ਪੰਜਾਬੀ ਵਿੱਚ ਹੀ ਗੱਲਾਂ ਕਰਦੀ ਸੀ, ਜਿਸ ਕਰਕੇ ਉਹ ਬਹੁਤੇ ਸ਼ਬਦ ਪੰਜਾਬੀ ਦੇ ਹੀ ਬੋਲਦਾ ਸੀ। ਤ੍ਰਿਪਤ ਸੋਹਣ ਅਤੇ ਨਵਨੀਤ ਉੱਤੇ ਜ਼ੋਰ ਪਾਉਂਦੀ ਸੀ। ਅੰਗਰੇਜ਼ੀ ਤਾਂ ਇਸਨੇ ਸਕੂਲੇ ਸਿੱਖ ਜਾਣੀ ਹੈ, ਪਰ ਪੰਜਾਬੀ ਕਿੱਥੋਂ ਸਿੱਖੇਗਾ? ਤੁਸੀਂ ਇਸ ਨਾਲ ਜ਼ਿਆਦਾ ਪੰਜਾਬੀ ਬੋਲਿਆ ਕਰੋ ਅਤੇ ਥੋੜ੍ਹੀ ਥੋੜ੍ਹੀ ਅੰਗਰੇਜ਼ੀ ਵੀ, ਜਿਵੇਂ ਕਦੇ ਮੈਂ ਅੰਗਰੇਜ਼ੀ ਵਿੱਚ ਕੁਝ ਇਸਨੂੰ ਆਖ ਹੀ ਦਿੰਦੀ ਹਾਂ। ਦੋਨੋਂ ਸੋਹਣ ਅਤੇ ਨਵਨੀਤ ਤ੍ਰਿਪਤ ਨਾਲ ਆਪਣੀ ਸਹਿਮਤੀ ਜ਼ਾਹਿਰ ਕਰਦੇ। ਅਜੀਤਪਾਲ ਹੁਣ 3 ਸਾਲ ਦਾ ਹੋਣ ਵਾਲਾ ਸੀ। ਉਸਦਾ 3ਜਾ ਜਨਮਦਿਨ ਅਗਲੇ ਮਹੀਨੇ ਸੀ। ਉਸਦੇ ਜਨਮਦਿਨ ਮਨਾਉਣ ਬਾਰੇ ਤ੍ਰਿਪਤ ਸੋਹਣ ਅਤੇ ਨਵਨੀਤ ਸਲਾਹ ਬਣਾਉਣ ਲੱਗ ਪਏ ਸਨ। ਉਹ ਇਸ ਵਾਰ ਫਿਰ ਭੁਪਿੰਦਰ ਅਤੇ ਕਿਰਨ ਦੇ ਪਰਿਵਾਰ ਨੂੰ ਸੱਦਣਾ ਚਾਹੁੰਦੇ ਸਨ। ਨਵਨੀਤ ਨੇ ਅਚਾਨਕ ਆਖਿਆ, ਅਗਲੇ ਸਾਲ ਇੱਕ ਹੋਰ ਬਾਲ ਆ ਜਾਏਗਾ ਅਤੇ ਇਕੱਠੇ ਹੀ ਦੋਨਾਂ ਦਾ ਜਨਮਦਿਨ ਮਨਾ ਲਿਆ ਕਰਾਂਗੇ ਆਪਾਂ। ਸੋਹਣ ਨੂੰ ਪਤਾ ਸੀ ਇਸ ਖ਼ਬਰ ਦਾ, ਪਰ ਉਸਨੇ ਇੰਝ ਵਤੀਰਾ ਕੀਤਾ ਜਿਵੇਂ ਉਸਨੂੰ ਵੀ ਹੁਣੀ ਪਤਾ ਲੱਗਿਆ ਹੋਵੇ। ਆਹ ਤਾਂ ਮੰਮੀ ਨੂੰ ਕਮਾਲ ਦੀ ਖ਼ਬਰ ਸੁਣਾਈ ਤੂੰ ਨਵਨੀਤ। ਤ੍ਰਿਪਤ ਖੁਸ਼ੀ ਨਾਲ ਭਰ ਗਈ ਅਤੇ ਉਸਨੇ ਨਵਨੀਤ ਨੂੰ ਜੱਫੀ ਪਾ ਲਈ। ਨਵਨੀਤ, ਹੁਣ ਆਪਣਾ ਪੂਰਾ ਖਿਆਲ ਰੱਖਣਾ, ਕੋਈ ਕੰਮ ਨਹੀਂ ਕਰਨਾ, ਕੋਈ ਜੰਕ ਫੂਡ ਨਹੀਂ ਖਾਣਾ, ਹਰ ਰੋਜ਼ ਵਰਜਿਸ਼ ਜ਼ਰੂਰ ਕਰਨੀ ਹੈ, ਸ਼ਾਮ ਨੂੰ ਰੋਜ਼ ਤੁਰਨ ਜਾਣਾ। ਪਤਾ ਨਹੀਂ ਕੀਤਾ ਕਿ ਜੋੜੀ ਭੈਣ ਭਾਈ ਦੀ ਹੋਵੇਗੀ ਜਾਂ ਦੋ ਭਰਾਵਾਂ ਦੀ? ਤ੍ਰਿਪਤ ਨੇ ਪੁੱਛਿਆ। ਨਹੀਂ ਮੰਮੀ, ਅਜੇ ਨਹੀਂ। ਪਰ ਤੂੰ ਸੋਹਣ ਜਾਣਦਾ ਸੀ ਇਸ ਖ਼ਬਰ ਬਾਰੇ, ਪਰ ਵਿਖਾ ਇੰਜ ਰਿਹਾ ਸੀ ਜਿਵੇਂ ਅੱਜ ਹੀ ਪਤਾ ਚੱਲਿਆ ਹੋਵੇ ਤੈਨੂੰ। ਬਹੁਤ ਚਲਾਕ ਬੰਦਾ ਬਣਿਆ ਫਿਰਦਾ ਉਹ ਚਲਾਕੂ, ਤੇਰੇ ਵੀ ਕੀ ਬਸ, ਵਕੀਲ ਹੈ ਨਾ, ਗੱਲ ਸੋਚ ਕੇ ਕਰਦਾ। ਤ੍ਰਿਪਤ ਨੇ ਹਲਕੇ ਜਿਹੇ ਸੋਹਣ ਦੇ ਮੋਢੇ ਉੱਤੇ ਮੁੱਕਾ ਮਾਰਿਆ। ਸੋਹਣ ਹੱਸਣ ਲੱਗ ਪਿਆ ਪਰ ਬੋਲਿਆ ਕੁਝ ਵੀ ਨਹੀਂ। ਚਲੋ, ਅਜੀਤ ਦੀ ਚਾਹੇ ਭੈਣ ਹੋਵੇ ਚਾਹੇ ਭਾਈ, ਹੁਣ ਉਹ ਇਕੱਲਾ ਨਹੀਂ ਹੋਏਗਾ ਕਦੇ। 4 ਕੁ ਸਾਲ ਦਾ ਫਰਕ ਕੀਤਾ ਹੈ, ਤ੍ਰਿਪਤ ਨੇ ਕਿਹਾ। ਅਗਲੇ ਮਹੀਨੇ ਪਤਾ ਲੱਗ ਜਾਏਗਾ ਕਿ ਅਜੀਤ ਦੀ ਭੈਣ ਹੋਏਗੀ ਜਾਂ ਭਰਾ, ਨਵਨੀਤ ਨੇ ਕਿਹਾ। ਨਹੀਂ, ਰੱਬ ਦੇ ਇਸ ਭੇਦ ਨੂੰ ਭੇਜ ਹੀ ਰੱਖ ਲਵੋ, ਸੋਹਣ ਨੇ ਕਿਹਾ। ਉਹ ਨਹੀਂ ਕਾਕਾ, ਪਹਿਲਾਂ ਜਾਣਨ ਵਿੱਚ ਕੀ ਹਰਜ਼ ਹੈ? ਕਿਉਂ ਨਵਨੀਤ? ਤ੍ਰਿਪਤ ਨੇ ਆਖਿਆ। ਕਿਉਂ ਰੱਖੀਏ ਭੇਦ, ਜਲਦੀ ਪਤਾ ਕਰਦੇ ਹਾਂ ਆਪਾਂ, ਨਵਨੀਤ ਨੇ ਜਵਾਬ ਵਿੱਚ ਕਿਹਾ। ਬਾਕੀ ਅਗਲੇ ਕਾਂਡ ਵਿੱਚ।